कोई पता नहीं बात करते हैं। ਕਦੇ ਬੋਲਣ ਲੱਗ ਗਿਆ ਹੈ ਉਹ ਆਪ ਉਸਨੇ ਦਿੱਤੇ ਨੇ ਕਿਸ਼ਨ ਜੀ ਨੇ ਆਪਣੇ ਸ਼ਿਸ਼ਿਆਂ ਨੂੰ ਦਿੱਤੇ। पहले पढ़ना पहले पढ़ना दे क्या है बोलना तो ये विचार करना है अपना दे के पद है मुझे भी कोई उम्र का तक आ जाती एक प्रथा सात पुरुष आप बख्शते हैं अपने हुक्म देना वही हुक्म जो है इस दृष्टि ने भी प्रयाप्त है और उसी हुक्म ने वाणी ने भी आवाज शब्द या नाम कहकर विचार करके देखो जड़ी आवाज महाचेतन है वो किस तरीके के नाल ये सानू जड़ संसार के विच उस अधूरे लोक के विच मिल सकती है जितनी भी तलाश करते हैं अपनी मन बुद्धि के हिसाब से करते हैं और उसी तरीके के झूठे कर्म कांड करते हैं पूरा सतपुरा की देख लै करके भी उन्होंने शर्म के बीच जाकर के भी कभी भी असं इस मजबूत को अच्छे तरीके के नाल सुनना नहीं कभी भी उन्होंने उद्देशों के उपर अमल नहीं किया कभी भी जो कुछ भी उन्होंने सानू रस्ता दिता है उस रस्ते उपर अस कद नहीं करे आप कभी विचार कर लो सतपुरा की बाणी पुकार पुकार के कहती है कभी मिठा कहण के नाल जबान मुठी नहीं हो जाती कभी रोटी कहण के नाल भुख नहीं मिट जाती तो रोटी के पिछे एक विधि है उस विधि को प्राप्त करने पैंती है मेहनत करनी पैंती है आटा लियाओ आटे को गुन्नो गवा रखो सेक लाओ पका के अगे रख लो फिर जबान तो रोटी कहन की देर है कि अभी रोटी सामने हाजिर है अभी खाकर जो अपने ऊपर आने की प्रयास उसे तरीके के नाल आगे सतनाम सतनाम कह देंगे ना कभी पाप नहीं होगा उसके नाल ही और गाटा जबान लो गुस्सा और सेक ना कभी कोई ये जाने कि मेहनत करके मैं सवाज को प्राप्त कर लवाना सतगुरु को प्राप्त कर लवाना या सचखंड को जावगा कि यह उसकी भूल है जो उसकी असफलता है उन्हें कभी इस मजबूत को पहचाना है कभी भी मेहनत इसकी आत्मा की कितनी भी भयानक मेहनत कर लवे इस आवाज को प्राप्त नहीं ये आवाज जो भी प्राप्त होगी सतगुरों की अपनी या रहमत के मन प्राप्त इस करके ये मजबूरी होर अच्छे तरीके से जान लो इसके पिछले मजबूर ने भी गुरु साहब उदम करने का उपराला सानू बख्श दे रहे हैं या जिस भ्रम को भी दूर कर रहे हैं कि मेहनत करने के बावजूद भी ਇਹ ਉਹ ਸਤਪੁਰਸ਼ ਦਾ ਆਪਣਾ ਜੋ ਹੈ ਜਿਸ ਨੂੰ ਚਾਹਵੇ ਮਿਲਾ ਲਵੇ ਜਿਸ ਨੂੰ ਚਾਹਵੇ ਆਪਣੇ ਤੋਂ ਦੂਰ ਕਰ ਦੇਵੇ ਇਸ ਭਰਮ ਦੇ ਵਿੱਚ ਨਾ ਰਹਿਣਾ ਕਿ ਅਸੀਂ ਸਤਪੁਰਾ ਤੋਂ ਦੇਖ ਕੇ ਅਮਲ ਕਰਕੇ ਉਸ ਆਵਾਜ਼ ਇਹ ਆਵਾਜ਼ ਜਦੋਂ ਵੀ ਸੁਣਾਈ ਦੇਗੀ ਤਾਂ ਪਰਮਾਤਮਾ ਹੈ ਕਿ ਆਵਾਜ਼ ਹੈ ਤੁਸੀਂ ਦਿਆ ਦੇ ਨਾਲ ਹੀ ਸੁਣਾਏਗੀ ਬਿਨਾਂ ਦਿਆ ਦੇ ਕਦੀ ਅਸੀਂ ਸੁਣਾ ਨਹੀਂ ਸਕਦੇ ਇਹ ਜੋ ਨਾਮ ਹੈ ਇਹ ਜੋ ਸ਼ਬਦ ਹੈ ਇਹ ਕੀਰਤਨ ਹੈ ਇਹ ਕਿੱਥੇ ਮਿਲਦਾ ਹੈ ਇਹ ਨੂੰ ਦੁਬਾਰਾ ਸ਼ੁਰੂ ਕਰਕੇ ਅਸੀਂ ਦੁਆਰ ਕਰਦੀਆਂ ਨੇ ਉਹਦਾ ਇਹ ਭਾਵ ਨਹੀਂ ਹੈ ਕਿ ਸਟੂਡੈਂਟ ਨੇ ਮਿਹਨਤ ਨਹੀਂ ਕਰਨੀ ਸਟੂਡੈਂਟ ਨੇ ਮਿਹਨਤ ਕਰਨੀ ਹੈ ਪਰ ਜਿਹੜਾ ਪੈਮਾਨਾ ਟੀਚਰ ਨੇ ਰੱਖਿਆ ਹੈ ਉਹ ਉਸਦੀ ਆਪਣੀ ਉਸ ਪੈਮਾਨੇ ਦੇ ਵਿੱਚ ਅਗਰ ਸਟੂਡੈਂਟ ਆ ਜਾਏਗਾ ਟੀਚਰ ਦੀ ਆਪਣੀ ਰਜ਼ਾ ਹੈ ਕਿ ਅਗਲੀ ਕਲਾਸ ਦੇ ਵਿੱਚ ਆ ਨਾ ਚਾਹੇ ਫੇਰ ਕਰ ਦੇਵੇ ਨਾ ਚਾਹੇ ਤਾਂ ਸਕੂਲ ਤੋਂ ਹੀ ਬਾਹਰ ਕਰ ਦੇ ਜਾ ਕਰਕੇ ਦੇਖ ਲਓ ਕਿੰਨੀਆਂ ਹੀ ਜਵਾਕਾਂ ਗੁਰੂ ਘਰ ਆਉਂਦੀਆਂ ਸਨ ਇਹ ਨਹੀਂ ਆਉਣਾ ਚਾਹੁੰਦਾ ਆਪਣੇ ਕੋਲ ਬੁਲਾ ਲੈਣ ਇੱਕ ਤਾਂ ਸਤਿਗੁਰੂ ਦੇ ਹੁਕਮ ਦੇ ਨਾਲ ਮਿਲਦਾ ਹੈ ਜਿਹੜੀ ਜਵਾਤਮਾ ਚਲਾਸੀ ਲੱਖ ਦਾ ਪੇੜ ਕੱਟ ਲੈਂਦੀ ਹੈ ਸਤਿਗੁਰੂ ਦਾ ਹੁਕਮ ਹੈ ਉਸ ਨੂੰ ਇੱਕ ਮੌਕਾ ਦਿੱਤਾ ਜਾਏ ਆਪਣੀ ਉਮਰ ਦੇ ਵਿੱਚ ਉਹ ਦੂਸਰਾ ਜਨਮ ਤਾਂ ਦਿੱਤਾ ਜਾਂਦਾ ਹੈ ਕਿ ਸਤਿਗੁਰਾਂ ਦੀ ਆਪਣੀ ਖੋਜ ਹੈ ਉਸ ਨੇ ਕਈ ਜਨਮਾਂ ਦਾ ਹਿਸਾਬ ਹੁੰਦਾ ਹੈ ਇਹ ਜਵਾਤਮਾ ਮੱਥਾਂ ਦੇ ਵੀ ਖੜ ਰਹੀ ਹੁੰਦੀ ਹੈ ਕਲਪਾਂ ਤੱਕ 998 ਟੋਕਰੀ ਯੁੱਗ ਦਾ ਇੱਕ ਕਲਪ ਹੈ ਉਹ ਅਣਗਿਣਤ ਕਲਪਾਂ ਤੋਂ ਇਹ ਜਵਾਤਮਾ ਜੋ ਹੈ ਨਰਮਾ ਚਾਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਆਉਂਦੀ ਹੈ ਸਤਿਗੁਰੂ ਰਹਿਮਤ ਕਰਦੇ ਨੇ ਗਲਤ ਖਾਂਦੇ ਨੇ ਇਸ ਜਵਾਤਮਾ ਨੂੰ ਸਮਰਕ ਤੋਂ ਕੱਢ ਕਰਕੇ ਉਸ ਤੋਂ ਬਾਅਦ ਵੀ ਜਦੋਂ ਅਸੀਂ ਜਨਮ ਲੈ ਲੈਂਦੇ ਹਾਂ ਜਨਮ ਲੈਣ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਹੋਰ ਹੀ ਹੋਰ ਗੁਰੂ ਖਾ ਲੈਂਦੇ ਹਾਂ ਉਹਨਾਂ ਨੂੰ ਗੁਰੂ ਬਣਾਉਂਦੇ ਹਾਂ ਜਿਹਨਾਂ ਦੇ ਅੰਦਰ ਇੱਕ ਵੀ ਤੱਤ ਹੁੰਦੀ ਹੈ ਪੰਜ ਤੱਤ ਦਾ ਸਰੀਰ ਜਿਹਦੇ ਵਿੱਚ ਚੇਤਨ ਪਰਮਾਤਮ ਪਰਮ ਚੇਤਨ ਮੌਜੂਦ ਹੈ ਜਿਹਦੀ ਜੜ ਨੂੰ ਆਪ ਹੀ ਵਿਚਾਰ ਕਰ ਲਓ ਸਾਡੀ ਮੁਕਤੀ ਕਦੋਂ ਔਰ ਕਿਹੜੇ ਯੁੱਗ ਦੇ ਵਿੱਚ ਕਲਪਾ ਤੱਕ ਅਸੀਂ ਸੜਕੇ ਰਵਾਂਗੇ ਕਦੇ ਵੀ ਕਿਸੇ ਨੂੰ ਫਰਕ ਨਹੀਂ ਆਉਣਾ ਤੇ ਕੋਈ ਫਰਕ ਆਏਗੀ ਸਾਡੇ ਉੱਪਰ ਜਾਂ ਉਹ ਜੜ ਫੂਰ ਦੀ ਤਰਫ ਆਏਗੀ ਕੋਈ ਵਿਚਾਰ ਕਰਕੇ ਗੋਬਿੰਦ ਗੁਣ ਗੋਬਿੰਦ ਦਾ ਗੁਣ ਕੀ ਹੈ ਸ਼ਬਦ ਜਿੰਦੇ ਜੀ ਉਹ ਸੱਚ ਦੀ ਆਵਾਜ਼ ਨੂੰ ਨਹੀਂ ਸੁਣ ਲੈਂਦੀ ਬਾਕੀ ਜਿਤਨੀਆਂ ਵੀ ਪੌੜੀਆਂ ਨੇ ਅਧੂਰੀਆਂ ਨੇ ਸੱਚ ਨਹੀਂ ਮਿਲੇਗੀ ਹੋਏਗੀ ਅਧੂਰੀ ਹੈ ਪਰ ਅਧੂਰੇ ਕਈ ਜੀਵਾਤਮਾ ਦਾ ਸੰਬੰਧ ਹੈ ਜੀਵਾਤਮਾ ਜਨਮ ਜਮਾਤੇ ਸਦੀਆਂ ਤੋਂ ਭੁੱਖੀ ਔਰ ਪਿਆਸੀ ਰਹਿੰਦੀ ਔਰ ਇਹ ਆਵਾਜ਼ ਜੋ ਹੈ ਨਾਮ ਗੁਣ ਦੇਣ ਆਉਂਦੇ ਨੇ ਸਤਿਗੁਰੂ ਦੇਣ ਆਉਂਦੇ ਨੇ ਜਿਹਨਾਂ ਨੂੰ ਗੁਰ ਦਰਗਾਹ ਤੋਂ ਸਾਜਿਆ ਜਾਂਦਾ ਹੁਕਮ ਦਿੱਤਾ ਜਾਂਦਾ ਔਰ ਉਹ ਹੀ ਸਤਿਗੁਰੂ ਬਣ ਕਰਕੇ ਅਵਤਾਰ ਲੈ ਕਰਕੇ ਔਰ ਇਹ ਸਦੀਆਂ ਤੋਂ ਭੁੱਖੀ ਜੀਵਾਤਮਾ ਨੂੰ ਗਰਭ ਘੋਰ ਮੈਂ ਅਗਰ ਕੋਈ ਉਹ ਜੀਵਾਤਮਾ ਜਿਹੜੀ ਸਹਿ ਰਹੀ ਹੈ ਨਾ ਉਸ ਕਪਸ਼ ਨੂੰ ਰਥਰ ਅਗਨੀ ਦੇ ਕਪਸ਼ ਜਿਹਦੇ ਵਿੱਚ 16 ਸੌ 8 ਦੇ ਜੋਰ ਵਿਚਾਰ ਕਰਕੇ ਦੇਖ ਲਓ ਉਹ ਜੀਵਾਤਮਾ ਥੱਲੇ ਨਹੀਂ ਉਤਰਦੀ ਦਸਵੇਂ ਦੁਆਰ ਇਕੱਠਾ ਕਿ ਦਿੱਲੀ ਹੋ ਕਰਕੇ ਆਪਣੇ ਸਤਿਗੁਰ ਦੇ ਵਿੱਚ ਲੀਨ ਕਰਦੀ ਕਿਤਨੇ ਵਾਅਦੇ ਕਰਦੀ ਹੈ ਕਿਤਨੀ ਫਰਿਆਦਾ ਕਰਦੀ ਹੈ ਤਦ ਜਾ ਕੇ ਸਤਿਗੁਰ ਤਰਸ ਖਾ ਕਰਕੇ ਉਸ ਜੀਵਾਤਮਾ ਨੂੰ ਇੱਕ ਟੋਲਾ ਪਹੁੰਚਦੇ ਨੇ ਔਰ ਇਹ ਟੋਲੇ ਲਾ ਹਰ ਘੜੀ ਹਰ ਪਲ ਇਤਨੀ ਕੀਮਤ ਹੈ ਕਿ 77 ਬਾਦਸ਼ਾਹ ਵੀ ਅੱਜ ਖੁੱਲ੍ਹੇ ਕਰਕੇ ਗਿਆ ਸੀ ਕਹਿਣ ਡਿਆ ਸੀ ਕਿ ਲੋਕਾਂ ਨੂੰ ਦਿਖਾ ਦੇਣਾ ਕਿ ਇੱਕ ਘੜੀ ਇੱਕ ਸਵਾਸ ਦੀ ਪੂੰਜੀ ਜੋ ਹੈ ਮੈਂ ਸਾਰੀ ਇਕੱਠੀ ਕੀਤੀ ਦੇ ਦੇਣੀ ਉਹ ਸਵਾਸਾਂ ਦੀ ਪੂੰਜੀ ਅਸੀਂ ਕਿਸ ਤਰੀਕੇ ਦੇ ਨਾਲ ਹਫ਼ਤੇ ਖੇਡਦੇ ਰਹਿੰਦੇ ਜਾਂ ਪੁੱਤਰ ਜ਼ਮੀਨ ਜਾਇਦਾਦ ਉਹਦੀ ਸਰਕਾਰ ਦੇ ਵਿੱਚ ਇੱਕ ਘੜੀ ਕੋਈ ਲੈ ਕਰਕੇ ਦੇਖਾ ਕਰੋੜਾਂ ਜਨਮਾਂ ਦਾ ਜੇ ਇਕੱਠੀ ਕੀਤੀ ਦੌਲਤ ਜਿਹੜੀ ਹੈ ਸਾਰੇ ਪ੍ਰਬੰਧ ਦੀ ਦੌਲਤ ਲਿਆ ਕੇ ਭੋਗਣਾ ਪਏਗਾ ਯਾਦ ਰੱਖੋ ਅੱਜ ਦੇ ਬਚਨ ਗੁਰੂ ਸਾਹਿਬਾਂ ਦੇ 100 ਕਲਪ ਦੇ ਬਾਅਦ 100 ਕਲਪ ਵਿਚਾਰ ਕਰੋ 998 ਚੋਕੜੀ ਯੁੱਗ ਦਾ ਇੱਕ ਕਲਪ ਹੈ 100 ਕਲਪ ਵਿਕਣ ਦੇ ਬਾਅਦ ਵੀ ਇੱਕ ਸੂਖਮ ਤੋਂ ਸੂਖਮ ਤਰੰਗ ਜੋ ਹੈ ਉਹ ਭੁਗਤਾਨ ਕਰੇਗਾ ਵਿਚਾਰ ਕਰ ਲਓ ਅਸੀਂ ਕਿਹੜੇ ਧਰਮ ਦੇ ਵਿੱਚ ਜਾਂਦੇ ਗੁਰੂ ਦੇ ਘਰ ਜਾਂਦੇ ਹਾਂ ਗੁਰੂ ਜੀ ਕੋਲ ਜਾਂਦੇ ਹਾਂ ਔਰ ਐਸੇ ਐਸੇ ਭਿਆਨਕ ਔਰ ਨੀਚਤਾ ਦੇ ਈਰਖਾ ਦੇ ਭਰੇ ਕਰਮ ਕਰਦੇ ਹਾਂ ਔਰ ਇਹ ਭੁੱਲੇ ਬੈਠੇ ਹਾਂ ਕਿ ਸਤਿਗੁਰੂ ਨੂੰ ਪਤਾ ਨਹੀਂ ਹੈ ਇੱਕ ਤੀਸਰੀ ਅੱਖ ਨੂੰ ਇਹ ਤਰੰਗ ਦਾ ਪਤਾ ਹੈ ਔਰ ਜਿਹੜਾ ਉਸ ਤਰੰਗ ਨੂੰ ਚਲਾ ਰਿਹਾ ਹੈ ਉਸ ਨੂੰ ਇਸਦੀ ਖਬਰ ਨਹੀਂ ਹੈ ਇਤਨਾ ਵੱਡਾ ਪਰਮ ਸਮਾਨ ਨੇ ਸਾਨੂੰ ਉੱਤਰ ਦਿੱਤਾ ਦੋ ਕਲਪ ਦੇ ਬਾਅਦ ਹੀ ਭੋਗਣੀ ਪਈ ਔਰ ਇੱਕ ਪਲ ਦਾ ਕੀ ਭੋਗ ਹੈਗਾ ਉਹ ਵੀ ਵਿਚਾਰ ਕਰਕੇ ਦੇਖ ਲਓ ਜਿਮਤ ਘੜੀ ਸਵਾਦ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ ਬਹੁਤ ਦਿਨਾਂ ਇੱਕ ਕਰੋੜ ਦਾ ਦਿਨ ਕਿਤਨੇ ਹਜ਼ਾਰ ਸਾਲ ਹੋ ਗਏ ਔਰ ਕਰਮ ਕੀ ਸੀਗਾ ਨਿਮਖ ਘੜੀ ਕਾਮ ਇੱਕ ਨਿਮਖ ਘੜੀ ਕਦੀ ਕਿਸੇ ਨੂੰ ਕਾਮ ਵਾਸਨਾ ਨਾਲ ਅਗਰ ਤੁਸੀਂ ਦੇਖਿਆ ਨਾ ਇਹਨੇ ਅੱਖਾਂ ਦੇ ਨਾਲ ਜ਼ਬਾਨ ਦੇ ਨਾਲ ਨਹੀਂ ਸਰੀਰ ਦੇ ਨਾਲ ਨਹੀਂ ਸਰੀਰ ਦਾ ਇੱਕ ਅੰਗ ਹੈ ਅੱਖ ਦੇ ਨਾਲ ਅਗਰ ਤੁਸੀਂ ਕਿਸੇ ਨੂੰ ਕਾਮ ਦ੍ਰਿਸ਼ਟੀ ਨਾਲ ਦੇਖਿਆ ਇੱਕ ਪਲ ਵਾਸਤੇ ਇੱਕ ਨਿਮਖ ਘੜੀ ਵਾਸਤੇ ਤੇ 36,000 ਸਾਲ ਨਰਕ ਤਪਦੇ ਖੰਭਾਂ ਦੇ ਉਹਦੇ ਨਾਲ ਇਸ ਜੀਵਾਤਮਾ ਨੂੰ ਲਗਾਇਆ ਜਾਂਦਾ ਵਿਚਾਰ ਕਰਕੇ ਦੇਖ ਲਓ ਕਿਤਨੇ ਕਰੋੜ ਯੁੱਗ ਲੱਗਣਗੇ ਇਸ ਜੀਵਾਤਮਾ ਨੂੰ ਦੁਬਾਰਾ ਤੋਂ ਇਸ ਮਨੁੱਖੇ ਚੋਲੇ ਦੇ ਵਿੱਚ ਆਉਣ ਵਾਸਤੇ ਕਿਹੜੇ ਪ੍ਰਭੂ ਨੂੰ ਲੈ ਜਾਇਓ ਹਜੇ ਤਾਂ ਗਿਆਨ ਨਹੀਂ ਮਿਲਿਆ ਪੂਰਨ ਸਤਿਗੁਰਾਂ ਦੇ ਕੋਲ ਜਾਂਦੇ ਹਾਂ ਲਿਸਟਾਂ ਲੈ ਕਰਕੇ ਇਹ ਸਾਨੂੰ ਪਾਰ ਲੈ ਕਰਕੇ ਜਾਣਗੀਆਂ ਕਿਸ ਚੀਜ਼ ਦੀ ਕਮੀ ਦਿੱਤੀ ਹੈ ਸਤਿਗੁਰਾਂ ਨੇ ਸਾਨੂੰ ਆਪਣੇ ਅੰਗਾਂ ਦੀ ਕੀਮਤ ਲਗਾ ਕਰਕੇ ਦੇਖੋ ਕੋਈ ਇੱਕ ਅੱਖ ਲੈ ਕਰਕੇ ਦਿਖਾਏ ਆਪਣੀ ਗਲਤ ਲੈ ਕਰਕੇ ਦਿਖਾ ਦੇ ਹੈ ਕੋਈ ਕੀਮਤ ਇਸ ਜਗਤ ਦੇ ਵਿੱਚ ਕੋਈ ਚੁਕਾ ਸਕਦਾ ਸਤਿਗੁਰ ਦੀ ਰਹਿਮਤ ਦੀ ਕੀਮਤ ਕੋਈ ਨਹੀਂ ਚੁਕਾ ਸਕਦਾ ਸੋਲਾ ਜਨਮ ਲੈ ਕਰਕੇ ਸੇਵਾ ਕਰਨ ਦੇ ਬਾਅਦ ਵੀ ਨਹੀਂ ਚੁਕਾ ਸਕਦਾ ਅਸੀਂ 2-4 ਘੰਟੇ ਸਾਨੂੰ ਜ਼ਰੂਰਤ ਹੈ ਇਸ ਸੇਵਾ ਦੀ ਪਰ ਅਸੀਂ ਕਿਸ ਸੰਸਾਰ ਦੇ ਵਿੱਚ ਬੈਠੇ ਹਾਂ ਕਿ ਸਤਿਗੁਰੂ ਨੂੰ ਸੇਵਾ ਦੀ ਲੋੜ ਹੈ ਜਿਹੜਾ ਇਸ ਬ੍ਰਹਮੰਡ ਨੂੰ ਚਲਾ ਰਿਹਾ ਉਸਦੀ ਤਾਕਤ ਦੀ ਸਮਰੱਥਾ ਦੇਖਣਾ ਚਾਹੁੰਦੇ ਹੋ ਤਿੰਨੋਂ ਦੁਆਰੇ ਖਾਲੀ ਕਰਕੇ ਅੰਦਰ ਖੋਲ੍ਹੋ ਦੱਸੇ ਵਾਰ ਦੇਖੋ ਉਹਦੀ ਸਮਰੱਥਾ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਤੋਂ ਜੜ ਹੈ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਕਦੀ ਸੁਣਿਆ ਕਿ ਸੂਰਜ ਆਪਣੀ ਜਗ੍ਹਾ ਤੋਂ ਹਿਲ ਗਿਆ ਕੋਈ ਐਸੀ ਘੜੀ ਆਈ ਹੈ ਕਿ ਸੂਰਜ ਨਹੀਂ ਚੜਿਆ ਸਾਰੇ ਹਿਲ ਗਏ ਨੇ ਆਪਣਾ ਕੰਮ ਨਹੀਂ ਕਰ ਰਹੇ ਅਗਰ ਜੜ ਇਸ ਨਿਯਮ ਦੇ ਵਿੱਚ ਕੰਮ ਕਰ ਰਹੇ ਨੇ ਤੇ ਚੇਤਨ ਦੀ ਕੀ ਗੱਲ ਕਰਨੀ ਹੈ ਔਰ ਪਰਮ ਚੇਤਨ ਨੂੰ ਕੌਣ ਜਾਣ ਸਕਦਾ ਹੈ ਵਿਚਾਰ ਕਰਨ ਦਾ ਬਾਣੀ ਬੜੀ ਗਹਿਰੀ ਹੈ ਜਿਤਨੀ ਟੁੱਪੀ ਲਾਓਗੇ ਗਹਿਰੀ ਉਤਨਾ ਹੀ ਨਾਲ ਮੋਦੀ ਕੱਢ ਕੇ ਲਿਆਓਗੇ ਜਿਤਨੇ ਅਧੂਰੇ ਸੰਤਾਂ ਦੀ ਦੇਦ ਲਓਗੇ ਉਤਨੇ ਹੀ ਗਹਿਰੇ ਨਰਕ ਦੇ ਖੂਹਾਂ ਦੇ ਵਿੱਚ ਜਾਵਾਂਗੇ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈ ਕਿ ਦੁਬਾਰਾ ਕਦੋਂ ਇਹ ਘੜੀ ਸਵਾਮੀ ਆਏਗੀ ਜਾਂ ਨਹੀਂ ਇਸ ਤੋਂ ਵੱਡੀ ਸਵਾਮੀ ਘੜੀ ਨਹੀਂ ਹੈ ਕਿ ਜੀਵਾਤਮਾ ਨੂੰ ਨਿਮਾਣੇ ਨੂੰ ਬਾਂਧ ਦੇ ਦਿੱਤਾ ਸਤਿਗੁਰਾਂ ਨੇ ਇਹ ਚੋਲਾ ਦੇ ਦਿੱਤਾ ਮਨੁੱਖ ਦਾ ਉਸਦੇ ਉੱਤੇ ਉਹਦੀ ਭੁੱਖ ਪਿਆਸ ਮਿਟਾ ਦਿੱਤੀ ਦਾਨ ਦੇ ਦਿੱਤਾ ਨਾਮ ਦਾ ਦਾਨ ਦੇ ਦਿੱਤਾ ਕਿਸਨੇ ਕਦਰ ਕੀਤੀ ਹੈ ਇਸ ਨਾਮ ਦੀ ਅਸੀਂ ਲਿਸਟਾਂ ਲੈ ਕਰਕੇ ਫਰੋਲਦੇ ਹਾਂ ਸਤਿਗੁਰ ਦੇ ਅੱਗੇ ਕਿਸਨੇ ਵਿਚਾਰਿਆ ਕਿ ਸਤਿਗੁਰੂ ਕੀ ਨੇ ਵਿਚਾਰ ਕਰਕੇ ਦੇਖੋ ਸਤਿਗੁਰੂ ਉਹ ਸੱਚ ਦੀ ਆਵਾਜ਼ ਨੇ ਅੰਦਰ ਦੇ ਵਿੱਚ ਜਾ ਕਰਕੇ ਦੇਖੋ ਅਸਤੀ ਕੀ ਹੈਗੀ ਹੈ ਜਿਹਨਾਂ ਅੱਖਾਂ ਦੇ ਨਾਲ ਅਸੀਂ ਨਹੀਂ ਪਹਿਚਾਣ ਸਕਦੇ ਅਸੀਂ ਕਹਿੰਦੇ ਹਾਂ ਸਰੀਰ ਲੈ ਕਰਕੇ ਬੈਠੇ ਨੇ ਇਹ ਸਰੀਰ ਹੈ ਉਹ ਸਤਿਗੁਰੂ ਇਹ ਮਨ ਦੀ ਕੈਸੀਆਂ ਸੂਖਮ ਗੱਲਾਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਭ੍ਰਮਣ ਕਰ ਰਹੇ ਹਾਂ ਸਦੀਆਂ ਤੋਂ ਅਸੀਂ ਡੇਕ ਲੈਂਦੇ ਹਾਂ ਤਰਨ ਖਾ ਕਰਕੇ ਸਤਿਗੁਰੂ ਸਾਨੂੰ ਜਨਮ ਦਿੰਦੇ ਨੇ ਫਿਰ ਅਸੀਂ ਖੋਟੇ ਕਰਮ ਕਰਦੇ ਹਾਂ ਉਹਨਾਂ ਦੇ ਕੋਲ ਜਾ ਕਰਕੇ ਕਰਦੇ ਹਾਂ ਕਿਤਨੀ ਵੀ ਅਸੀਂ ਇਲਾਜ ਨਹੀਂ ਕਰਦੇ ਗੁਰੂ ਦਾ ਕੀ ਮਰਾਦ ਹੈ ਨਾ ਗੁਰੂ ਦੀ ਕੋਈ ਇਲਾਜ ਹੈ ਬਾਹਰ ਵਾਲੇ ਮਾਰਕੀਟ ਵਾਲੇ ਕੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਗੁਰੂ ਵਾਲਾ ਕਹਿਲਾਉਂਦਾ ਹੈ ਜਾਂ ਗੁਰੂ ਇਸ ਤਰੀਕੇ ਦੇ ਹੁੰਦੇ ਨੇ ਪਰ ਸਰੀਰ ਇਸ ਤਰੀਕੇ ਦੇ ਨੇ ਲੋਕਾਂ ਦਾ ਗਲਾ ਕੱਟਣ ਤੋਂ ਆਵਾਜ਼ ਨਹੀਂ ਆਉਂਦੇ ਕਿਆ ਗੁਰੂ ਕੈਸਾ ਹੋਏਗਾ ਸਾਨੂੰ ਅਸੀਂ ਗੁਰੂ ਦੀ ਲੋੜ ਨਹੀਂ ਹੈ ਉਹ ਸਾਨੂੰ ਬਿਲਕੁਲ ਸ਼ਰਮ ਵੀ ਨਹੀਂ ਆਉਂਦੀ ਕਿ ਆਪਣੇ ਨਾਲ ਅਸੀਂ ਆਪਣੇ ਸਤਿਗੁਰਾਂ ਨੂੰ ਵੀ ਲਪੇਟ ਲੈਂਦੇ ਹਾਂ ਬੇਸ਼ੱਕ ਉਹ ਸ਼ਬਦ ਰੂਪ ਨੇ ਉਹਨਾਂ 'ਤੇ ਕੋਈ ਫਰਕ ਨਹੀਂ ਪੈਂਦਾ ਪਰ ਸਾਧ ਸੰਗਤ ਜੀ ਮਾਤ ਲੋਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਿੱਦਾਂ ਉਛਾਲਦੀਆਂ ਨੇ ਕਿ ਅਸੀਂ ਕਿਸ ਧਰਮ ਦੇ ਵਿੱਚ ਆ ਕੇ ਸਾਧੂ ਸਾਨੂੰ ਸਾਧਨ ਲੈ ਜਾਣਗੇ ਐਸੇ ਛੋਟੇ ਕਰਮ ਕਰਨ ਦੇ ਬਾਵਜੂਦ ਯਕੀਨ ਜਾਣੋ ਨਿੱਕੀ ਦੁਨੀਆਂ ਦੇ ਵਿੱਚ ਆਵਾਂਗੇ ਬਸ ਕੋਈ ਜਾਣੇ ਕਿ ਮਰਨ ਦੇ ਬਾਅਦ ਸਾਧਨ ਜਾਏਗਾ ਜਿਹੜਾ ਵੀ ਕੋਈ ਜਾਏਗਾ ਜਿੰਦੇ ਜੀ ਜਾਏਗਾ ਸਤਿਗੁਰੂ ਜਿੰਦੇ ਹੋ ਕਰਕੇ ਆਏ ਨੇ ਉਹ ਜਿੰਦੇ ਲਿਜਾਣ ਵਾਸਤੇ ਆਏ ਨੇ ਕਮਰ ਕੱਸ ਲਓ ਸੂਰਮੇ ਬਣ ਜਾਓ ਇਹ ਮਨ ਦੀ ਲੜਾਈ ਹੈ ਇਹ ਕਾਲ ਦੀ ਲੜਾਈ ਹੈ ਜਿਹੜਾ ਕਮਰ ਕੱਸ ਲਏਗਾ ਮੈਦਾਨ ਨਹੀਂ ਛੱਡੇਗਾ ਉਸਨੂੰ ਸਤਿਗੁਰੂ ਅੰਕਲ ਪਕੜ ਕੇ ਲੈ ਜਾਣਗੇ ਸਿਰ ਤੇ ਬਿਠਾ ਕੇ ਲੈ ਜਾਣਗੇ ਪਰ ਜੀਵੇ ਜੀ ਲੈ ਕਰਕੇ ਜਾਣਗੇ ਵਾਧਾ ਹੈ ਸਤਿਗੁਰੂ ਕਦੀ ਅਸੀਂ ਜਿਹੜੇ ਆਪ ਵਾਧੇ ਕੀਤੇ ਨੇ ਪਰ ਕਾਜੋ ਜਦੋਂ ਕੱਢਿਆ ਸੀ ਪਰ ਜਿਸਨੇ ਗਰਭ ਖੂਨ ਦੇ ਵਿੱਚ ਬੈਠੇ ਸਾਂ ਜਿਤਨੇ ਵੀ ਵਾਧੇ ਕੀਤੇ ਸਨ ਦਸਵੇਂ ਦੁਆਰ 'ਚ ਬੈਠ ਕਰਕੇ ਇਹ ਸਤਿਗੁਰੂ ਇਸ ਨਰਕ 'ਚ ਮੈਨੂੰ ਕੱਢ ਮੈਂ ਤੈਨੂੰ ਪ੍ਰਾਪਤ ਕਰਾਂਗਾ ਜਿਸ ਨੂੰ ਉਹ ਵਾਧਾ ਯਾਦ ਹੈ ਉਸ ਨੂੰ ਕੋਈ ਵਾਧਾ ਯਾਦ ਨਹੀਂ ਇਸ ਠਾਕੁਰ ਤੋਂ ਸਦਾ ਨਮਸਕਾਰ ਉਸੇ ਸਤਿਗੁਰਾਂ ਨੂੰ ਠਾਕੁਰ ਕਹਿ ਸਕਦੇ ਪਰਮਾਤਮਾ ਨੇ ਪਰਮਾਤਮਾ ਨੂੰ ਯਾਦ ਕਰਨ ਦਾ ਕੋਈ ਲਾਭ ਹੈ ਜਿਹਨੇ ਪਰਮਾਤਮਾ ਨੂੰ ਦੇਖਿਆ ਹੈ ਪਰਮਾਤਮਾ ਕੀ ਚੀਜ਼ ਹੈ ਕਿੱਧਰ ਹੈ ਸੱਚਖੰਡ ਕਹਿ ਦਿੱਤਾ ਕਲਪਨਾ ਵੀ ਤਾਂ ਹੋ ਸਕਦੀ ਹੈ ਸੱਚਖੰਡ ਮੌਜੂਦ ਹੈ ਪਰਮਾਤਮਾ ਦੀ ਆਵਾਜ਼ ਮੌਜੂਦ ਹੈ ਉਹਦੀ ਸਮਰੱਥਾ ਮੌਜੂਦ ਹੈ ਅਗਰ ਫਰਕ ਕਰਨੀ ਚਾਹੁੰਦੇ ਹੋ ਤੇ ਲਬੋਰਟਰੀ ਦੇ ਵਿੱਚ ਚੱਲੋ ਗੁਰਮੁਖ ਹੋਵੇ ਗਾਈਆ ਖੋਜੇ ਹੋਰ ਸਭ ਭਰਮ ਭੁਲਾਈ ਕਿਤਨੇ ਗੁਰਮੁਖ ਨੇ ਸਾਡੇ ਅੰਦਰ ਜਿਹੜੇ ਕਿ ਦੇਹ ਦੇ ਅੰਦਰ ਜਾ ਕਰਕੇ ਸਤਿਗੁਰ ਦੀ ਤਲਾਸ਼ ਕਰ ਰਹੇ ਨੇ, ਉਸ ਨਾਮ ਦੀ ਤਲਾਸ਼ ਕਰ ਰਹੇ ਨੇ, ਜਿਹੜੇ ਅੱਖ ਬੰਦ ਕਰਕੇ ਕਹਿ ਰਹੇ ਨੇ ਕਿ ਅਸੀਂ ਤਲਾਸ਼ ਕਰ ਰਹੇ ਹਾਂ, ਉਹ ਝੂਠੇ ਨੇ। ਉਹ ਕਿਉਂਕਿ ਉਹਨਾਂ ਨੇ ਬਾਹਰ ਦੀ ਤਲਾਸ਼ ਪੂਰੀ ਨਹੀਂ ਕੀਤੀ, ਸਤਿਗੁਰਾਂ ਕੋਲ ਜਾ ਕਰਕੇ ਵੀ ਕਦੀ ਉਹਨਾਂ ਦਾ ਹੁਕਮ ਨਹੀਂ ਮੰਨਿਆ। ਅੰਦਰ ਦੀ ਤਲਾਸ਼ ਕਿਸ ਤਰ੍ਹਾਂ ਹੋ ਜਾਏਗੀ? ਪਹਿਲੇ ਆਪਣੀ ਬਾਹਰ ਦੀ ਤਲਾਸ਼ ਨੂੰ ਪੂਰੀ ਕਰੋ, ਪਹਿਲੇ ਬਾਹਰ ਦੇ ਸ਼ਬਦਾਂ ਨੂੰ ਪੂਰਾ ਕਰੋ, ਪਹਿਲੇ ਬਾਹਰ ਦਾ ਜਪ ਪੂਰਾ ਕਰੋ, ਅਤੇ ਬਾਹਰ ਅੰਦਰ ਦੇ ਵੀ ਸਤਿਗੁਰੂ ਆਪ ਪੈਰ ਰਖਾਉਣਗੇ। ਉਹ ਆਉਂਦੇ ਹੀ ਅੰਦਰ ਦੇ ਲਿਜਾਣ ਵਾਸਤੇ ਨੇ, ਬਾਹਰ ਦੇ ਵਿੱਚ ਪੈਰ ਉਹਨਾਂ ਨੇ ਰਖਾਈ ਦਿੱਤਾ ਜਨਮ ਦਿੰਦੇ ਹੀ, ਅੰਦਰ ਦਾ ਪੈਰ ਉਹ ਆਪ ਰਖਾਉਂਦੇ ਨੇ। ਕਦੋਂ ਰਖਾਉਂਦੇ ਨੇ? ਜਦੋਂ ਅਸੀਂ ਇਸ ਮਜ਼ਮੂਨ ਨੂੰ ਪੂਰਾ ਕਰ ਲੈਂਦੇ ਹਾਂ। ਇਹ ਸਟੂਡੈਂਟ ਦੀ ਆਪਣੀ ਕੋਸ਼ਿਸ਼ ਹੈ, ਆਪਣੀ ਮਿਹਨਤ ਹੈ, ਆਪਣਾ ਉਦਮ ਹੈ, ਆਪਣਾ ਪਿਆਰ ਹੈ ਆਪਣੇ ਸਤਿਗੁਰ ਦੇ ਨਾਲ, ਕਿ ਕਿਤਨੀ ਜਲਦੀ ਉਹ ਇਸ ਪੜ੍ਹਾਈ ਨੂੰ ਪੂਰਾ ਕਰ ਲੈਂਦੀ। ਇੱਕ ਜਨਮ ਵਿੱਚ ਕਰਦੀ ਹੈ ਜਾਂ 100 ਜਨਮ ਵਿੱਚ ਕਰਦੀ ਹੈ, ਇਹ ਉਸ ਦੀ ਆਦਤ ਦੀ ਹੁੰਦੀ ਹੈ। ਇਹਦੇ ਵਿੱਚ ਸਤਿਗੁਰੂ ਕੋਈ ਦਖਲ ਨਹੀਂ ਕਰਦਾ। ਇਸ ਭਰਮ ਵਿੱਚ ਵੀ ਨਾ ਰਹਿਣਾ, ਮਿਹਨਤ ਦਾ ਕੋਈ ਅਰਥ ਨਹੀਂ। ਪ੍ਰੀਤ ਪੈਦਾ ਕਰੋ ਆਪਣੇ ਸਤਿਗੁਰ ਦੇ ਨਾਲ, ਚਮਕੌਰ ਔਰ ਚੰਦ ਵਾਲੀ, ਪਾਣੀ ਔਰ ਮੱਛੀ ਵਾਲੀ, ਤੜਫ ਤੜਫ ਤੇ ਮਰ ਜਾਂਦੀ ਹੈ, ਸਾਡੀ ਤਾਂ ਅਜੇ ਸ਼ੁਰੂ ਹੀ ਹੋਈ, ਮਰਾਂਗੇ ਤਾਂ। ਸ਼ਬਦ ਮਰੇ ਸੋ ਮਰ ਰਹੇ, ਫਿਰ ਨਾ ਮਰੇ ਦੂਜੀ ਵਾਰ, ਉਹਨੂੰ ਸਮਝ ਨਹੀਂ ਆਈ। ਇਹ ਗੁਰਮੁਖੀ ਦੇ ਲਫ਼ਜ਼ਾਂ ਦੇ ਵਿੱਚ ਮਰਨ ਦੀ ਗੱਲ ਕੀਤੀ ਜਾ ਰਹੀ ਹੈ, ਕਿਸ ਤਰੀਕੇ ਦੇ ਨਾਲ ਉਹ ਚੇਤਨ ਜੋ ਹੈ ਜੜ ਦੇ ਵਿੱਚ ਮਰ ਜਾਏਗੀ। ਉਹ ਅੰਤਰ ਦੇ ਵਿੱਚ ਆਵਾਜ਼ ਦੀ ਗੱਲ ਹੈ, ਜਿਹੜੀ ਜੀਵਾਤਮਾ ਨੇ ਪ੍ਰੇਮ ਪੈਦਾ ਕਰ ਲਿਆ, ਉਹ ਤੜਫ ਪੈਦਾ ਕਰ ਲਈ, ਉਹ ਮਰ ਗਈਆਂ ਇਸ ਆਵਾਜ਼ ਦੇ ਵਿੱਚ, ਜੀਂਦੇ ਜੀ ਮਰ ਗਈਆਂ। ਕਿਸ ਤਰੀਕੇ ਦੇ ਨਾਲ ਜਗਤ ਦੀ ਮੋਹ ਮਮਤਾ ਤਿਆਗ ਦਿੱਤੀ ਉਹਨਾਂ ਨੇ। ਇਹ ਮਾਇਆ ਦਾ ਪਸਾਰਾ ਹੈ, ਇਹ ਝੂਠ ਹੈ, ਇਹ ਝੂਠ ਨੂੰ ਤਿਆਗ ਦਿੱਤਾ। ਇਹ ਹੈ ਬਾਹਰ ਦਾ ਮਰਨਾ, ਜਦੋਂ ਅਸੀਂ ਬਾਹਰੋਂ ਨਹੀਂ ਮਰਾਂਗੇ, ਅੰਦਰ ਮਰ ਹੀ ਨਹੀਂ ਸਕਦੇ। ਅਸੀਂ ਕਿਹੜੇ ਭਰਮ ਵਿੱਚ ਬੈਠੇ ਹਾਂ? ਅੱਖ ਬੰਦ ਕਰਕੇ ਅੰਦਰ ਸਭ ਕੁਝ ਮਰਨ ਵਾਸਤੇ? ਇਹ ਝੂਠਾ ਭਰਮ ਹੈ, ਮਨ ਨੇ ਫੈਲਾ ਰੱਖਿਆ ਹੈ। ਪਹਿਲੇ ਬਾਹਰ ਮਰ ਕੇ ਦਿਖਾਓ। ਗੁਰੂ ਸਾਹਿਬਾਂ ਨੇ ਪਿਛਲੇ ਤਿੰਨ ਸਰਸੰਗਾਂ ਦੇ ਕੀ ਉਪਦੇਸ਼ ਕੀਤਾ ਹੈ? ਕਿਸੇ ਨੇ ਜਪ ਕੀਤਾ ਹੈ, ਜ਼ੁਬਾਨ ਦੇ ਉੱਪਰ ਪਹਿਰਾ ਲਗਾਇਆ ਹੈ? ਅਜੇ ਤੱਕ ਅਸੀਂ ਜ਼ੁਬਾਨ ਦੇ ਸਵਾਦਾਂ ਚੋਂ ਨਹੀਂ ਨਿਕਲੇ, ਅਜੇ ਤੱਕ ਕਿਸੇ ਦੀ ਨਿੰਦਿਆ ਕਰਨ ਤੋਂ ਆਵਾਜ਼ ਨਹੀਂ ਆਉਂਦੇ। ਇਸ ਜਗਤ ਨੂੰ ਜਪ ਰਹੇ ਹਾਂ, ਜੀਆਂ ਪੁੱਤਰਾਂ ਨੂੰ ਜਪ ਰਹੇ ਹਾਂ, ਕਿਸਨੇ ਇਸ ਹੁਕਮ ਦੀ ਪਾਲਣਾ ਕੀਤੀ ਹੈ? ਹੈ ਕੋਈ ਇੱਕ? ਫਿਰ ਅੱਖ ਬੰਦ ਕਰਕੇ ਕੌਣ ਮਰ ਜਾਏਗਾ? ਉਸ ਤੋਂ ਵੱਡਾ ਭਰਮ ਕੋਈ ਹੋਰ ਹੈ? ਇਸ ਕਰਕੇ ਪਹਿਲੇ ਬਾਹਰ ਮਰੋ, ਜਪ ਕਰਕੇ ਮਰੋ, ਖਿਆਲ ਕਰਕੇ ਮਰੋ, ਇਹਨਾਂ ਆਵਾਜ਼ਾਂ ਕਰਕੇ ਮਰੋ, ਉਸਦੇ ਬਾਅਦ ਕੰਨ ਦੇ ਵਿੱਚ ਅੰਗੂਠੇ ਦੇਣਾ, ਤਾਂ ਜਾ ਕਰਕੇ ਉਹ ਆਵਾਜ਼ ਸੁਣਾਈ ਦੇਣੀ। ਅੰਗੂਠੇ ਦਾ ਕੀ ਭਾਵ ਹੈ? ਜਗਤ ਦੀਆਂ ਆਵਾਜ਼ਾਂ ਚੋਂ ਨਿਕਲੋ, ਕੋਈ ਨਿਕਲਿਆ ਇਹਨਾਂ ਆਵਾਜ਼ਾਂ ਤੋਂ? ਇੱਕ ਤੋਂ ਇੱਕ ਸੁਹਾਣੇ ਰਾਗ ਸਾਨੂੰ ਚਾਹੀਦੇ ਨੇ, ਜਿਹਨੇ ਅੰਦਰ ਦੇ ਵਿੱਚ ਸ਼ਬਦ ਦੇ ਨਾਲ ਪ੍ਰੀਤ ਕੀਤੀ, ਅਸੀਂ ਜ਼ਬਾਨ ਦੇ ਨਾਲ ਗਾਉਣ ਲੱਗੇ ਹੋਏ ਹਾਂ। ਜਿਹੜੇ ਸ਼ਬਦ ਨਾਲ ਗਾ ਰਹੇ ਹਾਂ, ਕਿਸ ਦੀ ਮਹਿਮਾ ਗਾ ਰਹੇ ਹਾਂ? ਉਹ ਸ਼ਬਦ ਦੀ ਮਹਿਮਾ, ਉਸ ਆਵਾਜ਼ ਦੀ ਮਹਿਮਾ, ਜਿਸ ਨੂੰ ਕਦੇ ਅੱਜ ਤੱਕ ਅਸੀਂ ਸੁਣਿਆ ਹੀ ਨਹੀਂ। ਉਹ ਕਸ਼ਿਸ਼ ਹੀ ਨਹੀਂ ਪੈਦਾ ਕੀਤੀ ਆਪਣੇ ਅੰਦਰ, ਇਹ ਆਵਾਜ਼ ਕੈਸੀ ਹੈ? ਪਰਮਾਤਮਾ ਦੀ ਆਵਾਜ਼ ਕਿਸ ਤਰੀਕੇ ਦੀ ਹੋਏਗੀ? ਕਿਸੇ ਨੇ ਉਹ ਲਟਕ ਹਾਸਲ ਕੀਤੀ ਹੈ? ਤੇ ਫਿਰ ਕਿਹੜੇ ਸ਼ਬਦ ਗਾਉਣ 'ਚ ਲੱਗੇ ਹੋਏ ਹਨ? ਇਹ ਮਨ ਦੇ ਭਰਮ ਨੇ, ਇਹ ਮਨ ਦੀਆਂ ਚਾਲਾਂ ਨੇ। ਨਿਕਲੋ, ਉਹ ਸਵਾਸਾ ਦੀ ਪੂਰੀ ਖੋ ਰਿਹਾ ਸਾਡੇ ਕੋਲੋਂ। ਹਰ ਪਲ ਇਹ ਗੱਲਾਂ ਕਰਾ ਕਰਕੇ, ਇਹ ਖਿਆਲ ਪੱਕੇ ਕਰਾ ਕਰਕੇ, ਪਰ ਕੰਮ ਦੇ ਜ਼ਰੀਏ ਇਹੋ ਜਿਹੇ ਰਾਗ ਔਰ ਨਾਚ ਪੇਸ਼ ਕਰਕੇ, ਅੰਦਰ ਦੇ ਵਿੱਚ ਜਿਹੜੀ ਭਿਆਨਕ ਭੀੜ ਇਕੱਠੀ ਹੈ, ਅਸੀਂ ਸਤਿਗੁਰਾਂ ਨੂੰ ਕਿੱਥੇ ਬਿਠਾਵਾਂਗੇ? ਕਿੱਥੇ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਾਂਗੇ? ਸਤਿਗੁਰੂ ਦੇਹ ਨਹੀਂ ਹੈ, ਉਹ ਪਰਮਾਤਮਾ ਦੀ ਆਵਾਜ਼ ਹੈ। ਔਰ ਆਵਾਜ਼ ਸੁਣਨੀ ਚਾਹੁੰਦੇ ਹਾਂ, ਇਸ ਦੇਹ ਤੋਂ ਨਿਕਲਣਾ ਪਏਗਾ, ਜਿੰਦੇ ਜੀ ਨਿਕਲਣਾ ਪਏਗਾ। ਜਿੰਦੇ ਮਰਨ ਦਾ ਮਜਬੂਰ ਹੈ, ਪਹਿਲੇ ਬਾਹਰੋਂ ਮਰੋ, ਫਿਰ ਅੰਦਰ ਮਰਿਆ ਜਾਏਗਾ। ਅੰਦਰ ਸਤਿਗੁਰੂ ਆਪ ਮਾਰਨਗੇ, ਉਹ ਆਏ ਹੀ ਮਾਰਨ ਵਾਸਤੇ ਨੇ, ਪਰ ਬਾਹਰੋਂ ਮਰਨਾ ਪਏਗਾ ਸਾਨੂੰ। ਆਪ ਗੁਰਜੀ ਮੂਰਤ ਮਨਵੇਂ ਧਿਆਨ, ਅੰਦਰ ਦਾ ਮਜਬੂਰ ਹੈ ਗੁਰੂ ਦੀ ਮੂਰਤ। ਅਸੀਂ ਇਸਦੇ ਬਾਹਰ ਜੜ ਦੀਆਂ ਮੂਰਤਾਂ ਦਾ ਧਿਆਨ ਕਰ ਰਹੇ ਹਾਂ, ਪੋਥੀਆਂ ਵਾਲੇ ਸੋਚਣ ਵਿੱਚ ਦਾ ਧਿਆਨ ਕਰਨਗੇ, ਗੁਰਮੁਖੀ ਦੇ ਲਿਖੇ ਲਫ਼ਜ਼ਾਂ ਦਾ ਧਿਆਨ ਕਰਨਗੇ। ਇਸ ਤੁਕ ਦਾ ਕੀ ਅਰਥ ਹੈ? ਗੁਰਜੀ ਮੂਰਤ ਮਨਵੇਂ ਧਿਆਨ, ਅੰਦਰ ਦਾ ਵੀ ਮਨ ਕਿਹੜਾ ਹੈ? ਦਸਵੇਂ ਦੁਆਰ ਦੇ ਵਿੱਚ ਪਿਛਲੇ ਜੀਵਾਤਮਾ ਇਕੱਠੀ ਹੋ ਜਾਂਦੀ ਹੈ ਅੰਦਰ ਦੇ, ਤਾਂ ਹੀ ਦਸਵੇਂ ਦੁਆਰ ਦੇ ਉਸਨੂੰ ਦੀਦਾਰ ਹੁੰਦੇ ਨੇ, ਦਰਸ਼ਨ ਹੁੰਦੇ ਨੇ। ਉਸਲੇ ਬਾਹਰ ਦਾ ਜਪ ਪੂਰਾ ਹੋ ਜਾਂਦਾ, ਆਤਮਾ ਦੀ ਜੋ ਜ਼ਬਾਨ ਹੈ ਉਸ ਦੇ ਨਾਲ ਜਪ ਕੀਤਾ ਜਾਂਦਾ ਹੈ, ਔਰ ਖਿਆਲ ਕਿਦਾ ਕੀਤਾ ਜਾਂਦਾ ਹੈ? ਸਤਿਗੁਰੂ ਦਾ। ਕਦੋਂ? ਜਦੋਂ ਸਤਿਗੁਰੂ ਅੰਦਰ ਸ਼ਬਦ ਰੂਪ ਵਿੱਚ ਪ੍ਰਗਟ ਹੁੰਦੇ ਨੇ। ਸਭ ਤੋਂ ਪਹਿਲਾਂ ਨੂਰਾਨੀ ਰੂਪ ਦਿੰਦੇ ਹਨ। ਨੂਰਾਨੀ ਰੂਪ ਦਾ ਜੋ ਦਰਸ਼ਨ ਹੈ ਉਹ ਕੈਸਾ ਹੈ, ਉਸਦਾ ਇੱਕ ਉਦਾਹਰਣ ਸਤਿਗੁਰੂ ਦਿੰਦੇ ਨੇ, ਜਾ ਕਰਕੇ ਦੇਖਣਾ ਚਾਹੀਦਾ। 1 ਕਰੋੜ ਮਣੀਆਂ ਸਾਹਮਣੇ ਰੱਖ ਦਿੱਤੀਆਂ ਜਾਣ, ਸਤਿਗੁਰਾਂ ਦੇ ਚਰਨ ਦਾ ਇੱਕ ਨੱਖ ਉਸ ਕਰੋੜ ਮਰਿਆਂ ਦੀ ਰੋਸ਼ਨੀ ਦੇ ਉੱਪਰ ਭਾਰੀ ਹੈ। ਅਸੀਂ ਕਹਿੰਦੇ ਹਾਂ ਸਤਿਗੁਰਾਂ ਦੇ ਦਰਸ਼ਨ ਕਰ ਲਏ, ਕੋਈ ਉਹਨਾਂ ਦੇ ਚਰਨਾਂ ਦੇ ਇੱਕ ਨੱਖ ਦੇ ਦਰਸ਼ਨ ਨਹੀਂ ਕਰ ਸਕਦਾ ਇਹਨਾਂ ਅੱਖਾਂ ਦੇ ਨਾਲ। ਉਹ ਸਤਿਗੁਰਾਂ ਦੀ ਆਪਣੀ ਤਾਕਤ ਹੈ, ਆਪਣੀ ਸਮਰੱਥਾ ਹੈ, ਜਿਹੜੇ ਅੰਤਰ ਦੇ ਵਿੱਚ ਜੀਵਾਤਮਾ ਨੂੰ ਕਹਿੰਦੇ ਨੇ ਕਿ ਉਹ ਧਿਆਨ ਕਰੇ ਆਪਣੇ ਨੂਰਾਨੀ ਰੂਪ ਦਾ, ਤਦ ਜਾ ਕਰਕੇ ਉਹ ਅੰਤਰ ਦਾ ਮਜੂਦ ਹੋਇਆ ਸ਼ੁਰੂਆਤ ਹੁੰਦੀ ਹੈ। ਅਸੀਂ ਕਿਹੜੇ ਧਰਮ ਦੇ ਵਿੱਚ ਹਾਂ, ਕਿਹੜੀ ਤਾਕਤ ਹਾਸਲ ਕਰਕੇ ਬੈਠੇ, ਜਿਹੜੀ ਤਾਕਤ ਸਤਿਗੁਰਾਂ ਨੇ ਸਾਨੂੰ ਹਾਸਲ ਕੀਤੀ ਹੈ, ਰਹਿਮਤ ਬਖਸ਼ਿਸ਼ ਕੀਤੀ ਹੈ, ਉਸ ਨੂੰ ਅਸੀਂ ਕਾਮ ਕ੍ਰੋਧ ਦੋ ਮੋਹ ਅੰਧਕਾਰ ਦੇ ਵਿੱਚ ਦਿਨ ਰਾਤ ਪਲ ਪਲ ਖੱਜਲ ਕਰ ਰਹੇ ਹਾਂ। ਕਿਆ ਮਨ ਦੀ ਕੋਈ ਤਾਕਤ ਹੈ? ਮਨ ਦੀ ਕੋਈ ਤਾਕਤ ਨਹੀਂ ਹੈ, ਇਹ ਬ੍ਰਹਮ ਦਾ ਅੰਸ਼ ਹੈ। ਬ੍ਰਹਮ ਕਿੱਥੋਂ ਤਾਕਤ ਲੈ ਰਿਹਾ ਹੈ? ਕਾਲ ਤੋਂ। ਕਾਲ ਕਿੱਥੋਂ ਲੈ ਰਿਹਾ ਹੈ? ਸਤਿਗੁਰੂ ਤੋਂ। ਸਤਿਗੁਰੂ ਤੋਂ ਲੈ ਰਿਹਾ ਹੈ ਤਾਕਤ। ਉਹ ਸਤਿਗੁਰੂ ਦਾ ਆਪਣਾ ਰੂਪ ਹੈ ਜੀਵਾਤਮਾ, ਆਪਣੀ ਤਾਕਤ ਬਖਸ਼ੀ ਹੋਈ ਹੈ, ਔਰ ਇਸੀ ਤਾਕਤ ਨੂੰ ਇਹ ਮਨ ਜੋ ਹੈ ਜਾਇਆ ਕਰ ਰਿਹਾ ਹੈ। ਹਰ ਕੋਈ ਜਾਣੇ ਟੀਚਰ ਨੇ ਕੁਛ ਦੇਣਾ ਹੈ, ਉਸਨੇ ਸਿਰਫ ਨਿਯਮ ਦੇਣੇ ਨੇ, ਮਿਹਨਤ ਜੀਵਾਤਮਾ ਨੇ ਕਰਨੀ ਹੈ, ਨਿਯਮਾਂ ਦੇ ਵਿੱਚ ਰਹਿ ਕਰ। ਜਦ ਤੱਕ ਅਸੀਂ ਅਨੁਸ਼ਾਸਨ ਦੇ ਵਿੱਚ ਨਹੀਂ ਆਵਾਂਗੇ, ਉਸ ਕਰੈਕਟਰ ਨੂੰ ਨਹੀਂ ਯਾਦ ਕਰਾਂਗੇ ਜੋ ਸਤਿਗੁਰਾਂ ਦਾ ਕਰੈਕਟਰ ਹੈ, ਅਸੀਂ ਇਸ ਮਜ਼ਮੂਨ ਦਾ ਕਾਰ ਦਾ ਕੱਖ ਵੀ ਨਹੀਂ ਕਰ ਸਕਦੇ। ਇਸ ਯੁੱਗ ਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ ਅੰਤਰ ਦੇ ਵਿੱਚ, ਜਿਸਦੇ ਉਹ ਨੂਰਾਨੀ ਰੂਪ ਵਿੱਚ ਪ੍ਰਗਟ ਹੁੰਦੇ ਨੇ, ਉਸ ਲਈ ਉਹ ਜੀਵਾਤਮਾ ਨੂੰ ਪੇਸ਼ ਕਰਦੇ ਨੇ ਆਪਣੇ ਚਰਨਾਂ ਦਾ ਧਿਆਨ ਕਰਦੇ। ਅਗਲੀ ਯੁੱਗ ਸਪਸ਼ਟ ਕੀਤਾ ਹੈ ਗੁਰ ਕੇ ਚਰਨ ਹਿਰਦੇ ਲੈ ਧਾਰ, ਉਹ ਇਸੀ ਕਰਕੇ ਉਦੇਸ਼ ਦਿੱਤਾ ਹੈ ਕਿ ਅੰਤਰ ਦੇ ਵਿੱਚ ਇਹਨਾਂ ਚਰਨਾਂ ਦਾ ਤੂੰ ਧਿਆਨ ਕਰਨਾ ਹੈ, ਕਿ ਅੰਤਰ ਦਾ ਮਜ਼ਬੂਤ ਹੈ। ਬੜੀ ਕੋਈ ਵੱਡੀ ਭਾਵਨਾ ਨਹੀਂ, ਜੀਵਾਤਮਾ ਨੂੰ ਮੁਕਾਮ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਬੜੇ ਗੁਰਸਮ ਰੂਪ ਦੇ ਵਿੱਚ ਆਪਣੇ ਸੁਰਤਾਂ ਦੇ ਵਿੱਚ ਉਦੇਗ ਰੱਖ ਕਰਕੇ ਸਾਡੀ ਸੁਰਤਾਂ ਦੇ ਵਿੱਚ ਆਏ ਨੇ। ਅਸੀਂ ਮਨ ਮਜ਼ਬੂਤ ਆਦਮੀ ਹੈਗੇ ਹਾਂ, ਮਨ ਦੇ ਹੁਕਮ ਦੇ ਵਿੱਚ ਆ ਜਾਂਦੇ ਹਾਂ, ਮਨ ਦੀ ਮੱਤ ਵਿੱਚ ਆ ਜਾਂਦੇ ਹਾਂ, ਉਹ ਕਦੇ ਇਹਨਾਂ ਦਾ ਗੁਰ ਆਰਥ ਨਹੀਂ ਜਾਣ ਪਾਉਂਦੇ, ਉਹਨਾਂ ਦਾ ਜਾਣ ਵੀ ਲੈਂਦੇ ਆ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਅਤੇ ਕਦੇ ਉਸ ਉੱਪਰ ਅਮਲ ਨਹੀਂ ਕਰਦੇ। ਬਿਨਾਂ ਅਮਲ ਕਿਤੇ ਕਦੇ ਕਿਸੇ ਨੂੰ ਗੁਰ ਦਾ ਸ਼ਬਦ ਬੱਤਰ ਮਨਵਾ, ਔਰ ਸਤਿਗੁਰਾਂ ਨੇ ਜੋ ਸ਼ਬਦ ਦਿੱਤਾ ਹੈ ਉਹ ਆਤਮਾ ਦੀ ਜ਼ਬਾਨ ਦੇ ਨਾਲ ਅੰਤਰ ਦੇ ਵਿੱਚ ਅਰਥ ਕੀਤਾ ਜਾਂਦਾ ਹੈ, ਔਰ ਖਿਆਲ ਕੀਤਾ ਜਾਂਦਾ ਹੈ ਸਤਿਗੁਰਾਂ ਦੇ। ਉਸ ਵੇਲੇ ਜਾ ਕਰਕੇ ਇਹ ਜੀਵਾਤਮਾ ਜੋ ਹੈ ਇਹ ਦੇਖ ਲੈਂਦੀ ਹੈ ਕਿ ਅੰਦਰ ਦੀ ਕੀ ਸਮਰੱਥਾ ਹੈ, ਅਤੇ ਥੋੜ੍ਹੀ ਦਰ ਥੋੜ੍ਹੀ ਜਲਦੀ ਹੈ। ਉਸ ਤੋਂ ਬਾਅਦ ਸਤਿਗੁਰੂ ਕੀ ਕਰਦਾ? ਆਪਣਾ ਸਭ ਸਰੂਪ ਅੰਦਰ। ਉਸ ਵੇਲੇ ਜੀਵਾਤਮਾ ਨੂੰ ਪਤਾ ਚੱਲਦਾ ਹੈ ਕਿ ਬਾਹਰ ਜੋ ਦੇਹ ਸੀ ਨਾ ਉਹ ਸਤਿਗੁਰੂ ਦੇ ਸ਼ਬਦ ਸੀ, ਉਸ ਦੇ ਬਾਅਦ ਵੀ ਭਰਮ ਰਹਿ ਜਾਂਦਾ ਜੀ। ਅਸੀਂ ਮਤ ਜਾਣਨਾ ਕਿ ਜੀਵਾਤਮਾ ਆਪਣੀ ਤਾਕਤ ਔਰ ਗਿਆਨ ਦੇਣ ਦੇ ਬਾਅਦ ਕਿਉਂ, ਕਿਉਂਕਿ ਬ੍ਰਹਮ ਤੱਕ ਜੋ ਤਰੀਕਾ ਹੈ ਇਸ ਜਗਤ ਲੋਕ ਦਾ, ਸੂਖਮ ਲੋਕਾਂ ਦਾ, ਉਹ ਕੀ ਹੈ ਕਿ ਸਤਿਗੁਰੂ ਅਲੱਗ ਔਰ ਆਵਾਜ਼ ਅਲੱਗ ਹੋ ਰਹੀ ਹੈ। ਜੀਵਾਤਮਾ ਇਹ ਸਮਝਦੀ ਹੈ ਕਿ ਆਵਾਜ਼ ਕੁਛ ਹੋਰ ਹੈ, ਸਤਿਗੁਰੂ ਕੁਛ ਹੋਰ। ਇਤਨੀ ਸਮਰੱਥਾ ਦੇਖ ਸਕਦੇ ਬਾਅਦ ਇਹ ਸਤਿਗੁਰਾਂ ਦੀ ਆਪਣੀ ਰਹਿਮਤ ਹੈ ਕਿ ਜਿੱਥੇ ਉਹ ਬਾਹਰ ਬ੍ਰਹਮ ਜਾਂਦੇ ਨੇ ਨਾ ਜੀਵਾਤਮਾ ਨੂੰ ਲੈ ਕਰਕੇ, ਉਸ ਵੇਲੇ ਜੀਵਾਤਮਾ ਦੇਖ ਲੈਂਦੀ ਹੈ ਕਿ ਇਹ ਆਵਾਜ਼ ਔਰ ਸਤਿਗੁਰੂ। ਉਸ ਵੇਲੇ ਫਿਰ ਉਹਨਾਂ ਨੂੰ ਅਲੱਗ ਨਹੀਂ, ਉਸ ਵੇਲੇ ਨਾ ਕੋਈ ਰੰਗ ਹੈ, ਨਾ ਰੂਪ ਹੈ, ਨਾ ਕੋਈ ਆਕਾਰ ਹੈ, ਯਾਨੀ ਕਿ ਸਿਰਫ ਇੱਕ ਪਰਮਾਤਮਾ ਦੀ ਆਵਾਜ਼। ਅਸੀਂ ਕਹਿੰਦੇ ਹਾਂ ਨਾ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਸ਼ਬਦ ਜੋ ਨਿਕਲੇ ਉਹ ਸ਼ਬਦ ਵੀ ਸਮਾ ਗਏ ਨੇ, ਯਾਦ ਕਰਕੇ ਦੇਖੋ ਗੁਰੂ ਜੀ ਦੇ ਲਫ਼ਜ਼ਾਂ ਜੋ ਨਿਕਲ ਕੇ ਉਹਨਾਂ ਦੇ ਵੀ ਸਮਾ ਗਏ, ਉਹ ਇਸ ਪਰਮਾਤਮਾ ਦੀ ਆਵਾਜ਼ ਰੂਪ ਵਿੱਚ ਆਏ ਸਨ। ਪਰ ਇਸ ਲੋਕ ਦਾ ਨਿਯਮ ਹੈ, ਵਿਚਾਰ ਕਰਕੇ ਦੇਖੋ, ਅਸੀਂ ਕਿਸੇ ਦੂਸਰੇ ਮੁਲਕ ਦੇ ਵਿੱਚ ਜਾਂਦੇ ਹਾਂ, ਉੱਥੇ ਬਹੁਤ ਸਾਰੇ ਨਿਯਮ, ਅਗਰ ਅਸੀਂ ਉੱਥੇ ਰਹਿੰਦੇ ਹਾਂ, ਰਹਿਣਾ ਚਾਹੁੰਦੇ ਹਾਂ, ਭੋਗਣਾ ਚਾਹੁੰਦੇ ਹਾਂ, ਉਹਨਾਂ ਨਿਯਮਾਂ ਦਾ ਪਾਲਣ ਕਰਦੇ ਹਾਂ। ਉਸੇ ਦਾ ਸਤਿਗੁਰੂ ਸਾਰੀ ਸਮਰੱਥਾ ਹੁੰਦੇ ਬਾਵਜੂਦ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਨੇ। ਜਦੋਂ ਵੀ ਉਹ ਸੂਖਮ ਲੋਕ ਵੀ ਚਾਹੁੰਦੇ ਨੇ, ਸੂਖਮ ਦੇ ਲਿਆ ਕਰਕੇ ਆਉਂਦੇ, ਕਿਉਂਕਿ ਹੋਰ ਕਿਸੇ ਤਰੀਕੇ ਨਾਲ ਗੱਲ ਹੀ ਨਹੀਂ ਹੋ ਸਕਦੀ। ਸਾਰੀ ਸਮਰੱਥਾ ਹੈ, ਪੂਰਾ ਬ੍ਰਹਮੰਡ ਚਲਾ ਰਹੇ ਨੇ, ਪਰ ਨਿਯਮ ਹੈ ਉਸੇ ਤਰੀਕੇ ਨਾਲ। ਜਦੋਂ ਮਾਤ ਲੋਕ ਦੇ ਵੀ ਚਾਹੁੰਦੇ ਨੇ, ਦੇਹ ਲਿਆ ਕਰਕੇ ਆਉਂਦੇ, ਅਸੀਂ ਦੇਹ ਦੇ ਭ੍ਰਮ ਪਾ ਜਾਂਦੇ, ਅਸੀਂ ਕਹਿੰਦੇ ਸਾਨੂੰ ਦੇਹ ਧਾਰੀ ਗੁਰੂ ਦੀ ਲੋੜ ਹੀ ਕੋਈ ਸ਼ੱਕ ਨਹੀਂ, ਅਧੂਰੇ ਦੀ ਲੋੜ ਨਹੀਂ ਹੈ। ਪਰ ਪੂਰਾ ਗੁਰੂ ਜਦੋਂ ਵੀ ਆਏਗਾ, ਪਰਮਾਤਮਾ ਜਦੋਂ ਵੀ ਆਏਗਾ, ਉਸ ਦੇਹ ਦੇ ਵਿੱਚ ਆਏਗਾ। ਕਿਉਂ? ਕਿਉਂਕਿ ਉਸਦੇ ਅੰਦਰ ਉਹ ਆਵਾਜ਼ ਪ੍ਰਗਟ, ਉਹ ਸ਼ਬਦ ਪ੍ਰਗਟ, ਉਹ ਨਾਮ ਪ੍ਰਗਟ, ਇੱਕ ਚਲਦਾ ਹੋਇਆ ਦੀਪਕ, ਰੋਸ਼ਨ ਦੀਪਕ ਹੀ ਉਹਦੇ ਅੰਦਰ ਜੋ ਹੈ, ਹੋਰ ਕਿਸੇ ਦੇ ਅੰਦਰ ਤਾਕਤ ਨਹੀਂ। ਇਹ ਵਿਚਾਰ ਕਰਨ ਦਾ ਮਤਲਬ ਉਸੇ ਤਰੀਕੇ ਦੇ ਨਾਲ, ਜਿਸ ਲਈ ਇਸ ਆਵਾਜ਼ ਦੇ ਵਿੱਚ ਸਤਿਗੁਰੂ ਸਮਾ ਜਾਂਦੇ ਨੇ ਨਾ, ਉਸ ਲਈ ਜੀਵਾਤਮਾ ਪਾਰ, ਗੁਰੂ ਪਾਰ ਬ੍ਰਹਮ ਜੈਸਾ ਗਹਿਰਾ ਭਾਵ ਹੈ, ਛੋਟੀ ਜਿਹੀ ਕੁੱਟ ਦੇ ਕੋਈ ਵਿਚਾਰ ਸਕੇ। ਔਰ ਇਹ ਮਜ਼ਮੂਨ ਹੈ ਪ੍ਰੈਕਟੀਕਲ, ਉਦਮ ਕਰਨ ਤੇ ਪ੍ਰੈਕਟੀਕਲੀ ਜਜ਼ਬਾ ਕਰ ਦੇ ਵੀ ਇਸ ਦੇਹ ਦੇ ਅੰਦਰ ਇਸ ਪੋਟਰੀ ਦੇ ਅੰਦਰ ਗੁਰਮੁਖ ਹੋਵੇ ਕਾਇਆ ਹੋਵੇ, ਐਵੇਂ ਨਹੀਂ ਗੁਣਾ ਦੇ ਕਾਇਆ ਨਗਰੀ ਸੰਜਾ ਖੋਜੇ ਨਾਮ ਨਮ ਦੇ ਦਿਖਾਈ ਤੇ ਨਾਮ ਨਮ ਦੇ ਦੋ ਨਿਧੀਆਂ ਦੋ ਨਿਧੀਆਂ ਕਿਵੇਂ ਦੋ ਦੇ ਪੱਕਾ ਪ੍ਰਭੂ ਦੇ ਨਾਮ ਦੇ ਵਿੱਚ ਉਹ ਅੰਮ੍ਰਿਤ ਅੰਮ੍ਰਿਤ ਸਰਬ ਕੰਮ ਇਹ ਅੰਮ੍ਰਿਤ ਸਿੱਖੇ ਲੱਗ ਰਹੇ ਪਾਣੀ ਦੇ ਵਿੱਚ ਵਾਸ਼ਕ ਕਿਸ ਅਮਰਾਂ ਤੇ ਅਧਿਕਾਰ ਕਰ ਰਹੀ ਹੈ ਇਸ ਬਾਣੀ? ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ ਤੇ ਅੰਮ੍ਰਿਤ ਸਤਿਗੁਰ ਤੇ ਪਾਇਆ, ਇਹ ਤੁਕ ਸਮਝ ਨਹੀਂ ਆਈ? ਜਿਹਨੇ ਰਾਤੀ ਸਤਮਾਨੀ ਸਾਹਿਬ ਪੜ੍ਹ ਰਹੇ ਸੀ, ਇਹ ਤੁਕ ਕਿਸੇ ਨੂੰ ਨਹੀਂ ਸਮਝ ਆਈ ਕਿ ਉਹ ਸਤਿਗੁਰ ਦੇ ਕੋਲ ਹੈ ਤੇ ਅਸੀਂ ਸਤਿਗੁਰ ਨੂੰ ਪੋਥੀ ਨੂੰ ਬਣਾ ਕਰਕੇ ਬੈਠੇ ਨੇ? ਪੋਥੀ ਨੂੰ ਧੂਪ ਬੱਤੀ ਦਿੰਦੇ ਰਹੋ, ਕਟੋਰਾ ਲੈ ਕੇ ਅੱਗੇ ਬੈਠੇ ਰਹੋ, ਕਦੋਂ ਤੁਹਾਡੀ ਝੋਲੀ ਦੇ ਵਿੱਚ ਅੰਮ੍ਰਿਤ ਪਾਏਗੀ? ਜੀ ਇਹ ਅੰਮ੍ਰਿਤ ਇਹ ਬਾਣੀ ਹੈ, ਇਹ ਸ਼ਬਦ ਹੈ, ਇਹ ਆਵਾਜ਼ ਹੈ ਜਿਹੜੀ ਅੰਤਰ ਦੇ ਵਿੱਚ ਉਹ ਆ ਰਹੀ ਹੈ ਦਿਨ ਰਾਤ ਉਤਾਰੇ ਦੇ ਰਹੀ ਹੈ। ਔਰ ਅਗਰ ਕੋਈ ਸੁਣਨਾ ਚਾਹੁੰਦਾ ਹੈ ਇਹ ਨਰਾਂ ਨੂੰ, ਸੁਰਾਂ ਨੂੰ ਯਾਨੀ ਦੇਵਤਿਆਂ ਨੂੰ, ਰਾਕਸ਼ਾਂ ਨੂੰ, ਰਿਸ਼ੀ ਮੁਨੀਆਂ ਨੂੰ ਹਜ਼ਾਰਾਂ ਸਾਲ ਤੱਕ ਕਰਕੇ ਵੀ ਨਹੀਂ, ਪਰ ਜਦੋਂ ਵੀ ਮਿਲਿਆ ਸਤਿਗੁਰ ਦੀ ਸ਼ਰਨ ਦੇ ਵਿੱਚ ਜਾਂਦਾ। ਕਿੰਨੀਆਂ ਗਹਿਰੀਆਂ ਸੁਖਾਂ ਆ ਆਪਣਾ ਸੰਬੰਧ ਬੰਦੇ ਨੂੰ ਪਾ ਕਰਕੇ ਕਿਸ ਤਰੀਕੇ ਦੇ ਨਾਲ ਆਪਣਾ ਕੀਮਤੀ ਸਮਾਂ ਜੋ ਹੈ ਰੱਟੀ ਹੋਈ ਹੈ ਤੇ ਅੰਤਰ ਦਾ ਸ਼ਬਦ ਹੈ ਇਹ। ਪਿਛਲਾ ਜੋ ਮੈਨੂੰ ਸਤਿਗੁਰਾਂ ਨੇ ਦਿੱਤਾ ਉਸਦੀ ਅਗਲੀ ਕਮੀ ਤੇ ਕਦੋਂ ਇਹ ਤੁਕ ਉਚਾਰੀ ਸੀ ਸਤਿਗੁਰਾਂ ਨੇ? ਵਿਚਾਰ ਕਰੋ ਇਹ ਜੀਵਾਤਮਾ ਕਦੋਂ ਉਚਾਰਦੀ ਹੈ? ਆਪ ਕਹਿੰਦੇ ਜੀ ਇਸ ਦੀ ਸਾਰੀ ਸਮਰਥਾ ਹਾਸਲ ਹੋਣ ਦੇ ਬਾਅਦ ਕਿਤੇ ਅਕਾਰ ਬਰਫ ਜਾਂਦੀ ਹੈ ਨਾ ਉਸਦੇ ਵਿੱਚ ਲੀਨ ਹੁੰਦੀ ਹੈ, ਉਸਦੇ ਨਾਲ ਪ੍ਰੀਤ ਪਹੁੰਚਾਉਂਦੀ ਹੈ। ਔਰ ਉਸ ਵੇਲੇ ਕੀ ਹੁੰਦਾ ਹੈ ਕਿ ਐਸਾ ਏਰੀਆ ਸੱਚਖੰਡ ਤੋਂ ਥੱਲੇ ਪਾਪ ਉਸ ਵੇਲੇ ਇਸ ਜੀਵਾਤਮਾ ਦੀ ਇਤਨੀ ਸਮਰਥਾ ਹੈ। 12 ਸੂਰਜ ਦੀ ਰੋਸ਼ਨੀ ਹੋਣ ਦੇ ਬਾਵਜੂਦ ਇਹ ਜੀਵਾਤਮਾ ਉਸ ਆਵਾਜ਼ ਨੂੰ ਸੁਣ ਰਹੀ ਹੈ, ਫਿਰ ਵੀ ਉਸਨੂੰ ਪਾਰ ਨਹੀਂ ਕਰ ਰਿਹਾ। ਇਹ ਆ ਉਹ ਸਤਿਗੁਰਾਂ ਦਾ ਆਖਰੀ ਸੰਭਾਵ ਜਿੱਥੇ ਸਿੱਧ ਕਰ ਦਿੱਤਾ ਜਾਂਦਾ ਹੈ ਕਿ ਬਿਨਾਂ ਸਤਿਗੁਰੂ ਦੇ ਇਸ ਜੱਗ ਤੋਂ ਕੋਈ ਪਾਰ ਨਹੀਂ ਹੋ ਸਕਦਾ। ਇਸ ਜੱਗ ਦਾ ਭਾਵ ਹੈ ਪੂਰਾ ਬ੍ਰਹਿਮੰਡ, ਪੂਰੀ ਸ੍ਰਿਸ਼ਟੀ, ਪਾਰ ਬ੍ਰਹਮ ਤੋਂ ਵੀ ਪਾਰ ਕੋਈ ਨਹੀਂ ਜਾ ਸਕਦਾ, ਸੱਚਖੰਡ ਦੇ ਵੀ ਕੋਈ ਪੈਰ ਨਹੀਂ ਰੱਖ ਸਕਦਾ। ਸੱਚਾ ਦੁਆਰ ਉਸੀ ਨੂੰ ਮਿਲਦਾ ਹੈ ਜਿਹੜਾ ਸਤਿਗੁਰੂ ਵਾਲਾ ਹੁੰਦਾ ਹੈ। ਗੁਰੂ ਪਾਰ ਬ੍ਰਹਮ ਦੇ ਵਿੱਚ ਪਹੁੰਚ ਕਰਕੇ ਆਪਣੀ ਪ੍ਰੀਤ ਵਧਾਉਂਦਾ ਹੈ। ਬਸ ਕੋਈ ਜਾਣੇ ਕਿ ਆਵਾਜ਼ ਸੁਣ ਕਰਕੇ ਜਾਦੂ ਮੰਤਰ ਦਾ ਕੋਈ ਤਰੀਕਾ ਹੈ ਕਿ ਉਹ ਸਤਿਖੰਡ ਪਹੁੰਚ ਜਾਵੇ। ਮੰਤਰ ਦੀ ਪੜ੍ਹਾਈ ਸਾਫ ਸੰਗਤ ਜੀ ਬਹੁਤ ਲੰਬੀ ਹੈ। ਹਰ ਦੀ ਕਲਾਸ ਫਕਰਾਂ ਦੀ 36 ਘੰਟੇ ਦੀ ਹੈ, ਅਸੀਂ 2.5 ਘੰਟੇ ਦੇ ਵਿੱਚ ਉੱਠ ਜਾਂਦੇ ਹਾਂ। ਸਾਡੇ ਗੋਡੇ ਕੰਮ ਨਹੀਂ ਕਰਦੇ, ਫਕਰਾਂ ਦੇ ਲੜ ਕੌਣ ਲੜ ਸਕਦਾ ਹੈ? ਇਹ ਕੋਈ ਮਾਈ ਕਾ ਲਾਲਿਕ ਵੀ ਫਕਰਾਂ ਦੀ ਆਪਣੀ ਰਹਿਮਤ ਹੈ, ਆਪਣੀ ਦਿਆ ਹੈ ਕਿ ਉਹਨਾਂ ਨੇ ਸਾਨੂੰ ਆਪਣੇ ਕੋਲ ਬਿਠਾ ਕਰਕੇ ਉਪਦੇਸ਼ ਦਿੱਤਾ ਹੈ। ਇਸ ਰਹਿਮਤ ਨੂੰ ਸਮਰਥਾ ਨੂੰ ਕੋਈ ਜਾਣ ਸਕਦਾ ਹੈ? ਕੋਈ ਨਹੀਂ ਜਾਣ ਸਕਦਾ। ਜਿਹੜੇ ਉਹਨਾਂ ਦੇ ਕੋਲ ਰਹਿੰਦੇ ਨੇ ਉਹਨਾਂ ਕੋਲ ਪੁੱਛ ਕਰਕੇ ਦੇਖੋ ਕੈਸੇ ਤਵੇ ਦੇ ਉੱਪਰ ਉਹ ਬੈਠਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਸਨ ਤਵੇ ਦੇ ਉੱਪਰ, ਕਿਤਨੀਆਂ ਘੜੀਆਂ ਉਹਨਾਂ ਨੇ ਕੱਚ ਲਿਆ ਸੀ। ਵਿਚਾਰ ਕਰਕੇ ਦੇਖੋ ਇੱਕ ਸੀਮਾ ਹੈ, ਜਿਹੜੇ ਫਕਰਾਂ ਦੇ ਨਾਲ ਰਹਿੰਦੇ ਨੇ ਉਹ ਪਲ ਪਲ ਹਰ ਘੜੀ ਇਸ ਤਪਸ਼ ਨੂੰ ਮਹਿਸੂਸ ਕਰਦੇ ਨੇ। ਅਸੀਂ ਕਹਿੰਦੇ ਹਾਂ ਅਸੀਂ ਫਕਰਾਂ ਦੇ ਕੋਲ ਜਾਂਦੇ ਹਾਂ, ਇਹ ਮਨ ਦੀ ਜਾਲ ਹੈ, ਅਸੀਂ ਉਹਨਾਂ ਦੇ ਕੋਲ ਜਾ ਹੀ ਨਹੀਂ ਸਕਦੇ। ਇਹ ਫਕਰਾਂ ਦੀ ਆਪਣੀ ਰਹਿਮਤ ਹੈ, ਆਪਣੀ ਤਾਕਤ ਹੈ, ਆਪਣੀ ਸਮਰੱਥਾ ਹੈ, ਆਪਣੀ ਦਇਆ ਹੈ ਕਿ ਉਹਨਾਂ ਨੇ ਸਾਨੂੰ ਆਪਣੇ ਚਰਨਾਂ ਦੀ ਸ਼ੋਭ ਰੱਖੀ ਹੋਈ ਹੈ। ਜੀਵ ਦੇ ਅੰਦਰ ਕੋਈ ਤਾਕਤ ਨਹੀਂ ਹੈ, ਅੰਦਰ ਦਾ ਕੋਈ ਮਜ਼ਬੂਰ ਹੈ। ਇਹ ਜਵਾਬਾਂ ਜਦ ਤੱਕ ਉਸ ਆਵਾਜ਼ ਦੇ ਨਾਲ ਪ੍ਰੀਤ ਨਹੀਂ ਵਧਾ ਲੈਂਦੇ ਤਦ ਤੱਕ ਉਸ ਮਾਸ ਹੁੰਦਾ ਮੁਕਾਬ ਨੂੰ ਮਾਸ ਜਿਹੜੀ ਜਵਾਬਾਂ ਅੰਦਰ ਜਾਂਦੀਆਂ ਨੇ ਉਹ ਅੱਜ ਵੀ ਦੇਖ ਰਹੀਆਂ ਨੇ। ਕਿਤਨੀਆਂ ਹੀ ਜੀਵਾਤਮਾ ਇਸ ਉੱਚੇ ਮੁਕਾਮ ਨੂੰ ਪ੍ਰਾਪਤ ਕਰਨ ਦੇ ਬਾਵਜੂਦ ਭਟਕ ਰਹੀਆਂ ਨੇ ਉਸ ਸਤਿਗੁਰ ਦੇ ਵਿੱਚ। ਇੱਕ ਪਾਸੇ ਸੱਚਖੰਡ ਹੈ, ਇੱਕ ਪਾਸੇ ਪਾਰ ਬ੍ਰਹਮ ਹੈ, ਇੱਕ ਫਸਲਾ ਹੈ ਜਿਹੜਾ ਵਿੱਚ ਪੂਰਨ ਸਤਿਗੁਰੂ ਆਪਣੀ ਦਇਆ ਦੇ ਨਾਲ ਉਸ ਵੇਲੇ ਜੀਵਾਤਮਾ ਪਾਰ ਗੁਰਬਿਨ ਕੋਈ ਨਾ ਚੌਧਰੀ ਪਾਤਾ ਗੁਰੂਆਂ ਕੋਲ ਚਲੇ ਗਏ, ਸੱਚਖੰਡ ਚਲੇ ਗਏ, ਸੱਚਖੰਡ ਵੀ ਹੋਈ ਜਾਏਗਾ। ਭੁੱਲੇ ਕੋ ਗੁਰੂ ਮਾਰਗ ਭੁੱਲੇ ਕੋ, ਭੁੱਲਿਆ ਕੌਣ ਹੈ? ਇਹ ਜੀਵਾਤਮਾ ਭੁੱਲੀ ਹੈ ਸਦੀਆਂ ਤੋਂ, ਇਸ ਨੂੰ ਸੋਚੀ ਨਹੀਂ ਹੈ। ਇਸ ਲਈ ਜਨਮ ਲੈਂਦੀ ਹੈ ਭੁੱਲ ਜਾਂਦੀ ਹੈ, ਇਹ ਸੋਚੀ ਕਦੋਂ ਆਉਂਦੀ ਹੈ? ਕਿ ਜਿਸਲੇ ਉਹ ਪਾਰ ਬ੍ਰਹਮ ਦੀ ਅਵਸਥਾ ਦੇ ਵਿੱਚ ਪਹੁੰਚਦੀ ਹੈ, ਉਸਲੇ ਅਸੂਚੀ ਇਸ ਨੂੰ ਆਉਂਦੀ ਹੈ। ਉਸਲੇ ਮਾਰਗ ਜਿਹੜਾ ਭੁੱਲਿਆ ਹੋਇਆ ਖਾਸ ਉਹਨਾਂ ਵਿਕਾਰ ਦਾ, ਪਾਰ ਨਹੀਂ ਕਰ ਸਕਦੀ ਹੈ ਜੀਵਾਤਮਾ, ਤੜਫਦੀ ਰਹਿੰਦੀ ਹੈ। ਉਹ ਤੜਫ ਮੱਛੀ ਵਾਲੀ ਉਸਲੇ ਪ੍ਰਗਟ ਹੋ ਜਾਂਦੀ ਹੈ। ਉਹ ਹੈ ਆਖਰੀ ਮੁਕਾਮ, ਜਿਹੜੀ ਕਿ ਪਲ ਵੀ ਉਸ ਆਵਾਜ਼ ਦੇ ਬਿਨਾਂ ਉੱਥੇ ਜ਼ਿੰਦਗੀ ਨਹੀਂ ਰਹਿ ਸਕਦੀ, ਸਰ ਜਾਂਦੀ ਹੈ ਪ੍ਰਾਣ ਦੇ ਵਿੱਚ। ਉਸ ਵੇਲੇ ਸਾਨੂੰ ਰਹਿਣਾ